ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਤੁਸੀਂ ਗੱਲ ਕਰਦੇ ਸੀ ਵੀ ਹੁਣ ਕੈਬਨਿਟ ਦੇ ਵਿੱਚ ਵੀ ਕੀ ਕੋਈ ਫੇਰਬਦਲ ਹੋਣ ਦੇ ਚਾਂਸ ਨੇ, ਅਤੇ 26 ਜੂਨ ਨੂੰ ਕੈਬਨਿਟ ਬੈਠਕ 'ਚ ਹਿੱਸਾ ਲੈਣਗੇ ਨਵੇਂ ਮੰਤਰੀ, ਕੀ ਅਪਡੇਟ ਆ ਰਹੀ ਹੈ ਇੱਧਰਲੇ ਪਾਸਿਓਂ?
ਦੇਖੋ ਜੀ, ਇਹ ਸੰਭਾਵਨਾ ਹੈ ਕਿ 26 ਜੂਨ ਨੂੰ ਜਿਹੜੀ ਕੈਬਨਿਟ ਦੀ ਬੈਠਕ ਹੋਏਗੀ, ਉਸ ਬੈਠਕ 'ਚ ਨਵੇਂ ਮੰਤਰੀ ਹਿੱਸਾ ਲੈ ਸਕਦੇ ਨੇ। ਪਰ ਇਹ ਤੈਅ ਹੋ ਗਿਆ ਜੀ ਕਿ ਕੈਬਨਿਟ ਦਾ ਵਿਸਤਾਰ 2-4 ਦਿਨਾਂ 'ਚ ਹੋਣ ਜਾ ਰਿਹਾ। ਆਪਾਂ ਤਾਂ ਪਿਛਲੇ ਚੋਣਾਂ ਤੋਂ ਦੌਰਾਨ ਵੀ ਗੱਲ ਕਰਦੇ ਰਹੇ ਹਾਂ ਕਿ ਨਤੀਜੇ ਜੋ ਮਰਜ਼ੀ ਆਉਣ, ਚਾਹੇ ਆਮ ਆਦਮੀ ਪਾਰਟੀ ਜਿੱਤੇ ਅਤੇ ਚਾਹੇ ਹਾਰੇ, ਕੈਬਨਿਟ ਦੇ ਵਿੱਚ ਛੇੜਖਾਨੀ ਤਾਂ ਹੋਣੀ ਓ ਹੋਣੀ ਆ। ਅਤੇ ਨਤੀਜੇ ਜਦੋਂ ਆਮ ਆਦਮੀ ਪਾਰਟੀ ਦੇ ਪੱਖ 'ਚ ਆ ਗਏ ਤਾਂ ਤੈਅ ਹੀ ਹੈ ਕਿ ਸੰਜੀਵ ਅਰੋੜਾ ਨੂੰ ਜੇ ਲੈਣਾ, ਇਹਦਾ ਮਤਲਬ ਕੈਬਨਿਟ ਦੇ ਵਿੱਚ ਵਿਸਤਾਰ ਤਾਂ ਤੈਅ ਹੀ ਹੈ
ਜੀ।
ਅਤੇ ਜੇ ਵਿਸਤਾਰ ਹੈ ਤਾਂ ਵਿਭਾਗਾਂ ਦਾ ਫੇਰਬਦਲ ਵੀ ਹੈ, ਕਿਉਂਕਿ ਜੇ ਨਵਾਂ ਮੰਤਰੀ ਆਊਗਾ ਤਾਂ ਉਹ ਕਿੱਥੇ ਤੋਂ ਲੈ ਕੇ ਉਹਨੂੰ ਵਿਭਾਗ ਦੇਣਗੇ। ਪਰ ਫੇਰਬਦਲ ਔਰ ਵਿਭਾਗਾਂ ਦੀ ਵੰਡ ਤੋਂ ਬਿਨਾਂ, ਮਤਲਬ ਹੈ ਨਾ, ਵਿਸਤਾਰ ਔਰ ਵਿਭਾਗਾਂ ਦੀ ਵੰਡ ਤੋਂ ਬਿਨਾਂ ਫੇਰਬਦਲ ਵੀ ਤੈਅ ਹੈ
ਜੀ।
ਸੋ ਅੱਜ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2-4 ਦਿਨਾਂ 'ਚ ਤੁਹਾਨੂੰ ਕੈਬਨਿਟ 'ਚ ਵਿਸਤਾਰ ਹੁੰਦਾ ਨਜ਼ਰ ਆਊਗਾ। ਸੋ 2-4 ਦਿਨ, ਹੁਣ 2 ਦਿਨ ਤਾਂ ਫਿਰ 26 ਤਰੀਕ ਵੀ ਬਣਦੀ ਹੈ ਜੀ।
ਜੀ,
ਅੱਜ ਸਾਡੇ 24 ਹੈ ਅਤੇ 25 ਕੱਲ੍ਹ ਨੂੰ ਅਤੇ ਪਰਸਨ 26 26 ਤਰੀਕ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਕੈਬਨਿਟ ਦੀ ਬੈਠਕ ਰੱਖੀ ਹੋਈ ਹੈ
ਜੀ।
ਔਰ ਇਸ ਕੈਬਨਿਟ ਦੀ ਬੈਠਕ ਦੇ ਵਿੱਚ ਮੰਨਿਆ ਜਾ ਰਿਹਾ ਕਿ ਨਵੇਂ ਮੰਤਰੀ ਹਿੱਸਾ ਲੈ ਸਕਦੇ ਨੇ। ਸੰਜੀਵ ਅਰੋੜਾ ਉਸੇ ਦਿਨ ਸਵੇਰੇ ਲੁਧਿਆਣੇ ਤੋਂ ਸਿੱਧੇ ਪੰਜਾਬ ਦੇ ਵਿਧਾਨ ਸਭਾ 'ਚ ਪਹੁੰਚਣਗੇ ਅਤੇ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦੇ ਕੈਬਨ 'ਚ ਜਾ ਕੇ ਸਹੁੰ ਚੁੱਕ ਲੈਣਗੇ। MLA ਦੀ ਪਹਿਲੇ ਤਾਂ MLA ਦੀ ਸਹੁੰ ਚੁੱਕਣੀ ਹੈ, ਸੋ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣਗੇ। ਅਤੇ ਫਿਰ ਉਸ ਤੋਂ ਬਾਅਦ ਗੱਡੀਆਂ ਰਾਜਪਾਲ ਦੇ ਘਰ ਕੰਨੀ ਨੂੰ ਵੀ ਜਾ ਸਕਦੀਆਂ ਅਤੇ ਰਾਜਭਵਨ ਕੰਨੀ ਨੂੰ ਜਾ ਸਕਦੀਆਂ ਕਿ ਨਾਲ ਮੁੱਖ ਮੰਤਰੀ ਸਾਹਿਬ ਦਾ ਵੀ ਕਾਫਲਾ ਹੋ ਸਕਦਾ, ਕੇਜਰੀਵਾਲ ਹੋਰੀ ਜਾਂ ਮਨੀਸ਼ ਸੋਦੀਆ 'ਚੋਂ ਵੀ ਕੋਈ ਇੱਥੇ ਹੋਵੇ ਅਤੇ ਇਸ ਲਈ ਫਿਰ ਉੱਥੇ ਜਾ ਕੇ ਇਹਨਾਂ ਨੂੰ ਮੰਤਰੀ ਦੀ ਸਹੁੰ 'ਚ ਪਾਈ ਜਾ ਸਕਦੀ ਹੈ। ਅਤੇ ਉਸ ਤੋਂ ਬਾਅਦ ਫਿਰ ਦੁਪਹਿਰ ਨੂੰ ਜਾਂ ਬਾਅਦ ਦੁਪਹਿਰ ਕੈਬਨਿਟ ਦੀ ਬੈਠਕ ਹੋ ਸਕਦੀ, ਉਹਦੇ ਵਿੱਚ ਹਿੱਸਾ ਲੈ ਸਕਦੇ ਨੇ। ਅਤੇ ਸਾਰੀ ਕਾਰਵਾਈ ਦੇ ਦੌਰਾਨ ਤੁਰਦੇ ਫਿਰਦੇ ਕਿਤੇ ਰਾਸ ਵਾਲਾ ਅਸਤੀਫਾ ਵੀ ਫੜਾ ਦੇਣਗੇ, ਕਿਹਾ ਲਓ ਜੀ ਮੇਰਾ ਅਸਤੀਫਾ ਦਿੱਲੀ ਫੜਾ ਦਿਓ
ਜੀ।
ਸੋ ਇਹ ਸੰਭਾਵਨਾ ਪੂਰੀ ਪੁਖਤਾ ਹੋ ਗਈ ਅਤੇ ਇਸ ਸੰਭਾਵਨਾ ਦੇ ਨਾਲ ਨਾਲ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਹੋਰ ਵੀ ਮੋਹਰ ਲਾਤੀ ਕਿ ਚਲੋ 26 ਨਹੀਂ, ਅਗਲੇ 'ਚ ਹੋ ਜੂਗਾ, ਅਗਲੀ 'ਚ ਬਹਿ ਜਾਣਗੇ, ਪਰ ਹੋ ਗਿਆ ਸੈ। ਪਰ ਸਵਾਲ ਇਕੱਲੇ ਸੰਜੀਵ ਅਰੋੜਾ ਦਾ ਨਹੀਂ ਹੈ
ਜੀ,
ਸਵਾਲ ਤਾਂ ਇਹ ਹੈ ਕਿ 2-3 ਮੰਤਰੀ ਛੁੱਟੀ ਵੀ ਹੋ ਸਕਦੀ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪੂਰੀ ਕੈਬਨਿਟ ਅਜੇ ਤੱਕ ਨਹੀਂ ਹੈ, 2 ਕੈਬਨਿਟ ਦੇ ਵਿੱਚ ਪੋਸਟਾਂ ਖਾਲੀ ਨੇ
ਜੀ।
ਅਤੇ ਜੇ 2 ਖਾਲੀ ਨੇ ਤਾਂ 2 ਤਾਂ ਬਣੇ ਸਕਦੇ ਨੇ, ਸੰਜੀਵ ਅਰੋੜਾ ਦੇ ਨਾਲ ਕਿਸੇ ਵੀ ਇੱਕ ਨੂੰ ਬਣਾਇਆ ਜਾ ਸਕਦਾ। ਪਰ ਜੇ ਕਿਸੇ ਦੀ ਹਾਈਕਮਾਂਡ ਨੇ ਤੈਅ ਕਰ ਲਿਆ ਛੁੱਟੀ ਕਰਨੀ ਹੈ, ਫਿਰ ਭਗਵੰਤ ਮਾਨ ਜੀ ਨਾ ਰੋਕ ਸਕਦੇ ਨੇ, ਨਾ ਕਿਸੇ ਨੂੰ ਦਾਖਲ ਕਰਾ ਸਕਦੇ ਨੇ, ਨਾਮ ਤਾਂ ਉੱਥੋਂ ਆਉਂਦੇ ਨੇ
ਜੀ।
ਅਤੇ ਸੰਜੀਵ ਅਰੋੜਾ ਦੇ ਨਾਮ ਨਾਲ ਨਿੱਜਰ ਉਹਨਾਂ ਦਾ ਨਾਮ ਫਿਰ ਤੁਰ ਪਿਆ, ਇੰਦਰਵੀਰ ਸਿੰਘ ਨਿੱਜਰ, ਜਿਹਨਾਂ ਦਾ ਕੇਜਰੀਵਾਲ ਕਹਿੰਦੇ ਜੀ ਘਰੇ ਵੀ ਜਾ ਕੇ ਅਸੀਂ ਪਿਛਲੇ ਦਿਨ ਵਾਅਦਾ ਵੀ ਕਰਕੇ ਆਏ ਸੀ, ਸੋ ਕਿ ਹੁਣ ਉਹਨਾਂ ਨੂੰ ਦੁਬਾਰਾ ਲਿਆ ਜਾਊਗਾ। ਪਹਿਲਾਂ ਉਹ ਸਥਾਨਕ ਸਰਕਾਰਾਂ ਦੇ ਮੰਤਰੀ ਰਹੇ ਨੇ ਅਤੇ ਫਿਰ ਉਹਨਾਂ ਨੂੰ ਅਚਾਨਕ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਜੀਤ ਵਾਲਾ ਮਾਮਲਾ ਸੀ, ਉਹਨਾਂ ਨੇ ਹਰਾ ਮਾਰਾ ਮਾਤਾ ਜੀ ਦੇ ਹੱਕ 'ਚ ਅਤੇ ਅਸੀਂ ਉਹਨਾਂ ਨੂੰ ਹਟਾਤਾ ਸੀ, ਪਰ ਹੁਣ ਤਾਂ ਅਜੀਤ ਦੀ ਹਾਈਕਮਾਂਡ ਵਾਲਿਆਂ ਨਾਲ ਵੀ ਅਤੇ ਉਰੇ ਵਾਲਿਆਂ ਨਾਲ ਵੀ ਸੈੱਟ ਹੋ ਗਈ
ਜੀ।
ਤੋ ਫਿਰ ਉਹਨਾਂ ਦਾ ਨਾਮ, ਪ੍ਰਿੰਸੀਪਲ ਬੁੱਧਰਾਮ ਹੋਰਾਂ ਦਾ ਨਾਮ ਵੀ ਚੱਲੇ ਜਾਂਦਾ, ਇੱਕ ਨੌਜਵਾਨ MLA ਦਾ ਨਾਮ ਵੀ ਚੱਲਦਾ, ਇੱਕ ਬੀਬੀ ਨੂੰ ਬਦਲ ਕੇ ਕਹਿੰਦੇ ਬੀਬੀ ਨੂੰ ਲੈਂਦਾ ਜਾ ਸਕਦਾ, ਉੱਧਰ ਬੀਬੀ ਹਟਾਈ ਵੀ ਜਾ ਸਕਦੀ ਹੈ। ਅਤੇ ਇਹ ਇਸੇ ਤਰ੍ਹਾਂ ਡਾਕਟਰ ਰਵਜੋਤ ਅਤੇ ਬਲਕਾਰ ਸਿੰਘ ਦੇ ਵਿਵਾਦਾਂ ਕਰਕੇ ਕੀ ਹੁਣ ਹਟਾਉਣਗੇ ਉਹਨਾਂ ਨੂੰ
ਜੀ,
ਹਟਾਉਣ ਵਾਲੇ ਕਿਉਂ ਹੋਣਗੇ? ਅਤੇ ਕੁਝ ਤਰ੍ਹਾਂ ਕਹਿੰਦੀਆਂ ਕੁਲਦੀਪ ਧਾਲੀਵਾਲ ਦੀ ਫਿਰ ਚੜ੍ਹਤ ਹੋ ਸਕਦੀ ਹੈ, ਵੀ ਸੰਕਟ ਮੋਚਕ ਰਹੇ ਨੇ, ਕਿਤੇ ਮੁਸ਼ਕਿਲ ਹੁੰਦੀ ਸੀ ਉਹਨੂੰ ਧੱਕ ਦਿੰਦੇ ਸੀ, ਇਸ ਲਈ ਉਹ ਸਦਾ ਉਹਨੂੰ ਫਿਰ ਚੰਗੇ ਵਿਭਾਗ ਨੂੰ ਜਾਣ, ਕਿਉਂਕਿ ਪਹਿਲਾਂ ਛਾਂਗਾ ਹੋ ਚੁੱਕਿਆ ਉਹਨਾਂ ਦਾ। ਸੋ ਕੁਝ ਕਹਿੰਦੇ ਨਹੀਂ, ਕੁਲਦੀਪ ਧਾਲੀਵਾਲ ਦੀ ਪੱਕੀ ਛੁੱਟੀ ਵੀ ਹੋ ਸਕਦੀ ਹੈ। ਸੋ ਚਲੋ ਜੀ, ਜੋ ਵੀ ਹੋਊਗਾ ਕੈਬਨਿਟ ਦੇ ਵਿੱਚ ਵਿਸਾਰ ਵੀ, ਕੈਬਨਿਟ ਦੇ ਵਿੱਚ ਫੇਰਬਦਲ ਵੀ, ਕੈਪਟਨ ਕੈਬਨਿਟ ਦੇ ਵਿੱਚ ਵਿਭਾਗਾਂ ਦਾ ਆਦਾਨ ਪ੍ਰਦਾਨ ਵੀ, ਤਿੰਨੋਂ ਕੰਮ ਹੋਣੇ ਆ। ਸੋ ਹੁਣ ਦੇਖਣ ਵਾਲੀ ਗੱਲ ਫਿਰ ਪੈਂਦੀ ਉਹ ਕਹਿ ਕੇ ਕੀ ਉਹ 26 ਜੂਨ 'ਚ ਨਵੀਂ ਕੈਬਨਿਟ ਬੈਠਦੀ ਹੈ ਕਿ ਪੁਰਾਣੀ ਕੈਬਨਿਟ ਨਾਲ ਹੁੰਦੀ ਹੈ, ਇਹ ਦੇਖਣ ਵਾਲੀ ਗੱਲ ਹੋਊ
ਜੀ। ਦੀਪਕ ਜੀ, ਅਕਸਰ ਇੱਕ ਗੱਲ ਕਹੀ ਜਾਂਦੀ ਹੈ ਵੀ ਦੋਸਤੀ ਪੱਕੀ, ਖਰਚਾ ਆਪੋ ਆਪਣਾ, ਪਰ ਸਿਆਸਤ ਦੇ ਵਿੱਚ ਹਮੇਸ਼ਾ ਇਹ ਗੱਲ ਲਾਗੂ ਹੁੰਦੀ ਨਹੀਂ, ਕਿਉਂਕਿ ਜਿਹੜੀ ਹੁਣ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਨੇ, ਜਸ਼ਨ ਦੇ ਆਫਕੋਰਸ ਮਨਾਏ ਜਾ ਰਹੇ ਨੇ ਲੁਧਿਆਣੇ ਤੋਂ ਲੈ ਕੇ ਦਿੱਲੀ ਤੱਕ, ਪਰ ਖਰਚਾ ਪੰਜਾਬ ਦੀ ਜੇਬ ਤੋਂ ਹੋ ਰਿਹਾ ਜੀ।
ਬਿਲਕੁਲ ਵਿਜੇ ਜੀ, ਕੋਈ ਨਵੀਂ ਨਹੀਂ ਹੈ ਗੱਲ। ਆਮ ਆਦਮੀ ਪਾਰਟੀ ਗੁਜਰਾਤ ਤੱਕ ਚੋਣ ਪ੍ਰਚਾਰ ਕਰਨ ਜਾਂਦੀ ਹੈ, ਆਮ ਆਦਮੀ ਪਾਰਟੀ ਹਿਮਾਚਲ ਤੱਕ ਚੋਣ ਪ੍ਰਚਾਰ ਕਰਨ ਜਾਂਦੀ ਆ, ਗੋਆ ਤੱਕ ਦੇ ਮਾਮਲੇ ਨੇ, ਚੋਪਰ ਪੰਜਾਬ ਦਾ ਉੱਡਦਾ ਰਿਹਾ, ਸਭ ਨੂੰ ਪਤਾ ਹੈ। ਦਿੱਲੀ ਵਾਲੇ ਇੱਥੇ ਆ ਕੇ ਬੈਠੇ ਨੇ, ਕੋਠੀਆਂ ਪੰਜਾਬ ਦੇ ਨਾਮ 'ਤੇ ਅਲਾਟ ਮੇ ਰਹੇ ਉਹ ਰਹੇ ਨੇ, ਅਮਲਾ ਫਾਲਾ ਉਹਨਾਂ ਦੀ ਸੇਵਾ 'ਚ ਲੱਗਿਆ, ਉਹਨਾਂ ਨੇ ਆਪਣੇ ਬੰਦੇ ਇੱਥੇ ਐਡਜਸਟ ਕਰਵਾਏ ਨੇ, ਉਹ ਸਾਰਾ ਬੋਝ ਕੀ ਦਿੱਤੇ ਪੰਜਾਬ ਦੇ ਸਿਰ ਤੇ।
ਜੀ
ਇਵੈਂਟ ਮੈਨੇਜਮੈਂਟ ਕੰਪਨੀਆਂ ਲੰਗੀਆਂ ਨੇ, ਹਰ ਮਹੀਨੇ 'ਚ ਇੱਕ ਅੱਧਾ ਪ੍ਰੋਗਰਾਮ ਕੋਈ ਐਡਾ ਬੜਾ ਕੀਤਾ ਜਾਂਦਾ ਹੈ, ਉਹ ਆਦਾਨ ਪ੍ਰਦਾਨ ਦਾ ਮਸਲਾ ਆਉਂਦਾ, ਦੋ ਬੰਦੇ ਆਪਣੇ ਗਿੱਲੀ ਵਾਲੇ ਹਟਾ ਵੀ ਲਏ ਕਿ ਡਾਇਰੈਕਟ ਹੋ ਗਏ ਸੀ ਜੀ, ਹੈ ਨਾ। ਤੋ
ਜੀ
ਇਸ ਲਈ ਇਹ ਸਾਰੇ ਪਹਿਲੂ ਤਾਂ ਹੈਗੇ ਨੇ, ਪਰ ਜਿਹੜਾ ਸਵਾਲ ਤੁਸੀਂ ਹੁਣ ਤਾਜ਼ਾ ਕਰ ਰਹੇ ਹੋ ਜਸ਼ਨ ਵਾਲਾ, ਦੇਖੋ ਜਿਹੜੀ ਫਿਰ ਜਿੱਤ ਦੀ ਉਹਨੇ ਖੁਸ਼ੀ ਤਾਂ ਮਨਾਉਣੀ ਹੈ, ਪਰ ਇਹ ਜਿੱਤ ਕਿਸੇ ਦੀ ਖੁਸ਼ੀ ਮਨਾਉਣ ਵਾਲੀ ਹੈ ਮੈਨੂੰ ਨਹੀਂ ਪਤਾ, ਕਿਉਂਕਿ ਲੁਧਿਆਣੇ 'ਚ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਉਹ ਸੀਟ ਸੀ ਅਤੇ ਆਮ ਆਦਮੀ ਪਾਰਟੀ ਦੇ MLA ਦੇ ਦੇਹਾਂਤ ਕਰਕੇ ਖਾਲੀ ਹੋਈ
ਜੀ
ਅਤੇ ਦੁਬਾਰਾ ਆਮ ਆਦਮੀ ਪਾਰਟੀ ਕੋਲ ਆ ਗਈ, ਫਿਰ ਇਹਦੀ ਜਿੱਤ ਵਾਲੀ ਖੁਸ਼ੀ ਵਾਲੀ ਕਿਹੜੀ ਗੱਲ ਹੈ ਜੀ।
ਜੀ
ਦੂਸਰੇ ਪਾਸੇ ਗੁਜਰਾਤ ਵੀ ਜਿਹੜੀ ਸੀਟ 'ਤੇ ਤੁਸੀਂ ਜਿੱਤੇ ਉੱਥੇ ਵੀ ਤੁਸੀਂ ਜਿੱਤੇ ਬਾਈ ਜੀ, ਕਿ ਦੁਬਾਰਾ ਤੁਸੀਂ ਜਿਮਨ ਕਿਉਂ ਨਹੀਂ ਜਿੱਤ ਰਹੇ ਹੋ, ਅਤੇ ਫਿਰ ਚੋਂ ਵੱਖਰਾ ਗਿਆ। ਚਲੋ ਤਾਂ ਵੀ ਮੈਂ ਕਹਿੰਦਾ ਆਪਾਂ ਜੇ ਤੁਸੀਂ ਜਿੱਤ ਮੰਗ ਲਈਏ ਕਿ ਅਗਲਿਆਂ ਨੇ ਜਿੱਤ ਦੀ ਖੁਸ਼ੀ ਮਨਾਉਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤਾਂ 227 ਦੇਖ ਰਹੇ ਨਾ ਇਸ ਕਿਉਂ ਕਿਉਂ,
ਜੀ
ਸੋ ਇਸ ਲਈ 227 ਦੀ ਖੁਸ਼ੀ ਵੀ ਹੋ ਸਕਦਾ ਹੁਣੇ ਮਨਾ ਰਹੇ ਹੋਣ। ਸੋ ਅੱਜ ਆਮ ਆਦਮੀ ਪਾਰਟੀ ਨੇ ਆਪਣੇ ਜਿੱਤ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਹਾਜ਼ਰੀ 'ਚ, ਮਨੀਸ਼ ਸਿਸੋਦੀਆ ਦੀ ਹਾਜ਼ਰੀ 'ਚ ਇੱਕ ਜਿੱਤ ਦਾ ਜਸ਼ਨ ਕੱਢਿਆ, ਪੂਰਾ ਰੋਡ ਸ਼ੋਅ ਨਿਕਲਿਆ, ਜਲੂਸ ਕੱਢਿਆ ਅਤੇ ਪੂਰੀ ਖੁਸ਼ੀ ਮਨਾਈ।
ਜੀ
ਹੁਣ ਇਹ ਲੁਧਿਆਣੇ ਤੋਂ ਸ਼ੁਰੂ ਹੋਇਆ ਕਾਫਲਾ ਦਿੱਲੀ ਤੱਕ ਜਾਣ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਚਾਹੁੰਦੇ ਨੇ ਕਿ ਆਪਾਂ ਲੁਧਿਆਣੇ ਔਰ ਗੁਜਰਾਤ ਵਾਲੀ ਜਿਹੜੀ ਸੀਟ ਜਿੱਤੀ ਉਹ ਦੋਵਾਂ ਦਾ ਜਸ਼ਨ ਦਿੱਲੀ 'ਚ ਮਨਾਈਏ।
ਜੀ
ਬਈ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਨੇ ਅਤੇ ਪਾਰਟੀ ਦਾ ਹੈੱਡ ਆਫਿਸ ਦਿੱਲੀ ਹੈ, ਇਸ ਲਈ ਜਸ਼ਨ ਦਿੱਲੀ 'ਚ ਹੋਣਾ ਚਾਹੀਦਾ।
ਜੀ
ਅਤੇ ਪਰ ਫਿਰ ਉਹ ਜਸ਼ਨ ਕਪੂਰਥਲਾ ਹਾਊਸ 'ਚ ਕਿਉਂ ਹੈ? ਮੁੱਖ ਮੰਤਰੀ ਪੰਜਾਬ ਦਾ ਰਿਹਾਇਸ਼ ਟਿਕਾਣਾ ਹੈ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ,
ਜੀ
ਅਤੇ ਜਸ਼ਨ ਮਨਾਉਣਾ ਤਾਂ ਕੇਜਰੀਵਾਲ ਜੀ ਆਪਣੇ ਘਰੇ ਮਨਾਓ, ਆਪਣੀ ਪਾਰਟੀ ਦੇ ਦਫ਼ਤਰ 'ਚ ਮਨਾਓ, ਕੋਈ ਟੈਂਟ ਤੰਬੂ ਲਾ ਕੇ ਮਨਾਓ, ਕਿਸੇ ਕੋਈ ਪੈਲਸ ਬੁੱਕ ਕਰਾਓ, ਕਿਤੇ ਮਰਜ਼ੀ ਕਰਾਓ,
ਜੀ
ਉਹ ਪੰਜਾਬ ਦੇ ਕਪੂਰਥਲਾ ਹਾਊਸ 'ਚ ਕਿਉਂ? ਪਰ ਨਹੀਂ, ਸ਼ਾਇਦ ਆਪਾਂ ਹੀ ਗਲਤ ਸਵਾਲ ਕਰ ਰਹੇ ਹਾਂ ਵਿਜੇ ਜੀ, ਕਿਉਂਕਿ ਜੇ ਉਹ ਕਪੂਰਥਲਾ ਹਾਊਸ ਦੇ ਵਿੱਚ ਵਿਆਹ ਮੰਗਣੀਆਂ ਸੰਗਣੀਆਂ ਹੋ ਸਕਦੀਆਂ ਨੇ, ਹੈ ਨਾ, ਜੇ ਉੱਥੇ ਰਿਸੈਪਸ਼ਨ ਪਾਰਟੀਆਂ ਹੋ ਸਕਦੀਆਂ ਨੇ, ਹੈ, ਅਤੇ ਜੇ ਉੱਥੇ ਮਤਲਬ ਕਿ ਦਿੱਲੀ ਦੀਆਂ ਚੋਣਾਂ ਦੇ ਲਈ ਸਾਰੇ ਕਮਰੇ ਠੇਕੇ 'ਚ ਲਏ ਜਾ ਸਕਦੇ ਨੇ ਕਿ ਸਾਡੇ ਕਮਰੇ ਰਹਿਣਗੇ, ਭਗਵੰਤ ਮਾਨ ਜੀ ਨੂੰ ਇੱਕ ਕਮਰੇ 'ਚ ਆਪਣਾ ਮੰਜਾ ਡਾ ਕੇ ਪਾਓ, ਸੋ ਇਹਦਾ ਮਤਲਬ ਫਿਰ ਅਗਲੇ ਜਸ਼ਨ ਵੀ ਬਣਾ ਸਕਦੇ ਬਈ। ਤਾਂ ਫਿਰ ਪੰਜਾਬ ਦੀ ਜੇਬ 'ਚੋਂ ਦਿੱਲੀ ਦੇ ਵਿੱਚ ਕੱਲ੍ਹ ਨੂੰ ਗੁਜਰਾਤ ਤੱਕ ਦੀ ਸੀਟ ਦੇ ਜਿੱਤ ਦਾ ਜਸ਼ਨ ਮਨਾਇਆ ਜਾਊਗਾ, ਇਹ ਹੈ ਜੀ ਆਮ ਆਦਮੀ ਪਾਰਟੀ।
ਜੀ ਦੀਪਕ ਜੀ, ਕੱਲ੍ਹ ਤੁਸੀਂ ਗੱਲ ਇਹ ਕੀਤੀ ਸੀ ਵੀ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਨਤੀਜੇ ਆਏ ਨੇ, ਇਹਦਾ ਇੱਕ ਸਿੱਧਾ ਸਿੱਧਾ ਅਸਰ ਇਹ ਪੈ ਸਕਦਾ ਵੀ ਜਿਹੜੀਆਂ ਪਾਰਟੀਆਂ ਦੀ ਪੇਸ਼ ਨਹੀਂ ਚੱਲ ਸਕੀ ਉਹਨਾਂ ਦੇ ਪ੍ਰਧਾਨਾਂ ਦੀ ਪ੍ਰਧਾਨਗੀ ਖਤਰੇ 'ਚ ਹੋ ਸਕਦੀ ਹੈ, ਜਾਂ ਕਈ ਜਿਹੜੇ ਹੋਰ ਸੀਨੀਅਰ ਲੀਡਰ ਨੇ ਉਹਨਾਂ ਵਾਸਤੇ ਇਹ ਨਤੀਜੇ ਸਮੱਸਿਆ ਦਾ ਇੱਕ ਕਾਰਨ ਬਣ ਸਕਦੇ ਨੇ। ਅਤੇ ਕੀ ਹੁਣ ਇਹ ਸੰਕੇਤ ਆ ਰਹੇ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਦੇ ਵਿੱਚ ਕੋਈ ਤਬਦੀਲੀ ਹੋ ਸਕਦੀ ਹੈ, ਬਦਲਿਆ ਜਾ ਸਕਦਾ ਪ੍ਰਧਾਨ?
ਦੇਖੋ ਆਮ ਆਦਮੀ ਪਾਰਟੀ ਚੋਣ ਜਿੱਤ ਗਈ, ਪਰ ਉਹਦੇ ਵੀ ਕੈਬਨਿਟ 'ਚ ਫੇਰ ਬਦਲ ਹੋ ਰਿਹਾ ਨਾ
ਜੀ,
ਹਲਜੁਲ ਉੱਥੇ ਵੀ ਹੈ, ਅਤੇ ਜਿੱਤ ਦੇ ਬਾਵਜੂਦ ਵੀ ਉਹਨੂੰ 227 ਅਜੇ ਵੀ ਧੁੰਦਲਾ ਦਿਖਦਾ
ਜੀ,
ਉਹਨੂੰ ਅਜੇ ਵੀ ਸਪਸ਼ਟ ਨਹੀਂ ਦਿਖਦਾ। ਇਹ ਜਿੱਤ ਇਕੱਲੀ ਆਮ ਆਦਮੀ ਪਾਰਟੀ ਦੀ ਮਿਹਨਤ ਸਰਕਾਰੀ ਤੰਤਰ ਦੀ ਜਿੱਤ ਨਹੀਂ ਹੈ, ਇਹ ਦੂਜੀਆਂ ਰਾਜਨੀਤਿਕ ਧਿਰਾਂ ਦੀ ਨਲਾਇਕੀ ਦੀ ਵੀ ਜਿੱਤ ਹੈ, ਕਿ ਉਹ ਅਜੇ ਤੱਕ ਵੀ ਸੱਤਾ 'ਚੋਂ ਬਾਹਰ ਰਹਿਣ ਦੇ ਬਾਵਜੂਦ ਵੀ ਲੋਕਾਂ ਦਾ ਭਰੋਸਾ ਨਹੀਂ ਜਿੱਤ ਪਾ ਰਹੀਆਂ, ਉਹਨਾਂ ਤੇ ਵੀ ਭਰੋਸਾ ਨਹੀਂ ਕਰ ਪਾ ਰਹੇ। ਸੋ ਅਗਲੇ ਕਹਿੰਦੇ ਕਿ ਜੇ ਅੰਨਿਆਂ 'ਚੋਂ ਚੁਣਨਾ ਤਾਂ ਥੋੜ੍ਹਾ ਬਹੁਤ ਕਾਣਾ ਚੁਣ ਲਾਂਗੇ, ਹੋਰ ਕੀ ਕਰੀਏ
ਜੀ,
ਸੋ ਇਹ ਕੋਈ ਕੁਝ ਤਾਂ ਚੁਣਨਾ ਹੀ ਆ ਨਾ ਅਗਲਿਆਂ ਨੇ, ਸੋ ਇਹਦਾ ਮਤਲਬ ਪੰਜਾਬ ਅਜੇ ਵੀ ਬਦਲ ਤਲਾਸ਼ ਲਿਆ, ਪਰ ਦੂਜੀਆਂ ਹਾਰੀਆਂ ਹੋਈਆਂ ਰਾਜਨੀਤਿਕ ਧਿਰਾਂ ਵੀ ਅਜੇ ਮੰਥਨ 'ਤੇ ਨਹੀਂ ਜਾ ਰਹੀਆਂ, ਅਜੇ ਵੀ ਉਹ 'ਚੋਂ ਸਿੱਖਣਾ ਨਹੀਂ ਚਾਹੁੰਦੀਆਂ। ਅਕਾਲੀ ਦਲ ਨੂੰ ਅੱਜ 5 ਮੈਂਬਰੀ ਕਮੇਟੀ ਸਵਾਲ ਕਰ ਰਹੀ ਹੈ ਕਿ ਭਾਈ ਹੁਣ ਤਾਂ ਪ੍ਰਧਾਨ ਵੀ ਨਵਾਂ ਸੀ, ਚੋਣ ਵੀ ਨਵੀਂ ਸੀ, ਉਮੀਦਵਾਰ ਵੀ ਨਵਾਂ ਸੀ, ਜੋਸ਼ ਵੀ ਨਵਾਂ ਸੀ, ਹੈ ਨਾ, ਅਤੇ ਫਿਰ ਦਿੱਤੇ ਕਿਉਂ ਨਹੀਂ ਜੀ? ਅਗਲੇ ਕਹਿੰਦੇ ਤੁਸੀਂ ਅਸੀਂ ਇੱਥੋਂ ਅਕਾਲੀ ਦਲ ਦਾ ਗੱਡਾ ਕੱਢ ਕੇ ਲੈ ਜਾਣਾ ਅਤੇ ਗੱਡਾ ਤਾਂ ਉੱਥੇ ਦਾ ਉੱਥੇ ਵਧਿਆ, ਉਲਟਾ ਹੋਰ ਤਾਂ ਸੀ ਹੈ
ਜੀ।
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਬੇਸ਼ੱਕ ਅੰਕੜਿਆਂ ਫੰਕੜੇ ਦੇ ਨਾਲ ਖੇਡੀ ਜਾਵੇ, ਠੀਕ ਹੈ, ਪਹਿਲਾਂ ਨਾਲੋਂ ਵੱਧਦੀ ਵੀ ਜਾ ਰਹੀ ਹੈ, ਪੰਜਾਬ 'ਚ ਪੈਰ ਵੀ ਲੱਗਦੇ ਜਾ ਰਹੇ ਹੈ, ਪਰ ਅਗਲੇ ਬਿੱਟੂ ਨੂੰ ਤਾਂ ਪੁੱਛ ਸਕਦੇ ਨੇ ਕਿ ਬਿੱਟੂ ਭਾਈ ਤੂੰ ਇੱਥੇ 18 ਅਗਸਤ ਦੀ ਲੀਡ ਲੈ ਕੇ ਜਾ ਰਿਹਾ ਸੀ ਲੋਕ ਸਭਾ ਚੋਣਾਂ 'ਚ ਇਸ ਹਲਕੇ ਨੂੰ
ਜੀ,
ਅਤੇ ਹੁਣ ਜੀਵਨ ਗੁਪਤਾ ਦੇ ਪੈਮ ਕੀ ਹੋ ਗਿਆ?
ਜੀ
ਲੱਗਦਾ ਕਿ ਅਜੇ ਅਗਲੇ ਨਾ ਪੁੱਛਣ, ਕਿਉਂਕਿ ਦੂਜੀਆਂ ਪਾਰਟੀਆਂ ਤੋਂ ਹੋਰ ਵੀ ਪੱਟਣੇ ਹੈ, ਇਸ ਲਈ ਰਾਂਝੇ ਖੁਸ਼ ਕਰਨੇ ਸਾਰਿਆਂ ਦੇ, ਤੋਂ ਇਸ ਲਈ ਉਦੋਂ ਤਾਂ ਬੀਜੇਪੀ ਚੱਲੀ ਜਾਵੇ
ਜੀ।
ਪਰ ਕਾਂਗਰਸ ਨੇ ਹੁਣ ਪੁੱਛ ਕੇ ਕੀ ਕਰਨਾ? ਜੇ ਪੁੱਛਣਾ ਸੀ ਤਾਂ ਚੋਣਾਂ ਤੋਂ ਪਹਿਲਾਂ ਪੁੱਛ ਲੈਂਦੇ, ਜਿਵਨੀ ਚੋਣ ਤੋਂ ਪਹਿਲਾਂ ਵੀ ਤਾਂ ਪਤਾ ਹੀ ਸੀ
ਜੀ,
ਜਿਸ ਦਿਨ ਭਾਰਤ ਭੂਸ਼ਣ ਆਸ਼ੂ ਦੀ ਟਿਕਟ ਡਿਕਲੇਅਰ ਹੋਈ, ਆਪਾਂ ਉਥੇ ਦਿਨ ਗੱਲ ਕੀਤੀ ਸੀ ਕਿ ਭਾਰਤ ਭੂਸ਼ਣ ਆਸ਼ੂ ਨੇ ਟਿਕਟ ਲੈਂਦਿਆਂ ਹੀ ਹਾਈਕਮਾਂਡ ਨੂੰ ਚਿੱਠੀ ਲਿਖ ਕੇ ਕਹਿਤਾ ਕਿ ਵੀ ਟਿਕਟ ਲਈ ਧੰਨਵਾਦ, ਪਰ ਮੇਰੇ ਕੰਨੀ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਨਾ ਭੇਜਿਓ
ਜੀ।
ਤੇ ਜੇ ਹਾਈਕੋਰਟ ਨੂੰ ਐਡੀ ਗੱਲ ਕਹੀ ਸੀ ਤਾਂ ਹਾਈਕੋਰਟ ਦੂਏ ਦਿਨ ਪੰਜਾਬ ਬੈਠਾ ਹੁੰਦਾ, ਰਾਜਾ ਕਲਿੰਗ ਨੂੰ ਹੱਥ ਮਿਲਾਉਂਦਾ, ਕਿਹਾ ਚੱਕੋ ਬਈ ਪ੍ਰਧਾਨ ਹੀ ਜਾਊਗਾ ਤਾਂ ਹੋਰ ਕੌਣ ਜਾਊਗਾ,
ਜੀ
ਪ੍ਰਧਾਨ ਦਾ ਹੋਣਾ ਜ਼ਰੂਰੀ ਹੈ। ਤੇ ਇਹ ਭਾਰਤ ਭੂਸ਼ਣ ਆਸ਼ੂ ਇਕੱਲਾ ਕਾਂਗਰਸ ਦਾ ਉਮੀਦਵਾਰ ਨਹੀਂ ਹੈ, ਤੁਸੀਂ ਵਰਕਿੰਗ ਪ੍ਰਧਾਨ ਹੋ ਪੰਜਾਬ ਦੇ ਵਿੱਚ,
ਜੀ
ਤੇ ਜੇ ਪ੍ਰਧਾਨਾਂ ਪ੍ਰਧਾਨਾਂ ਦੀ ਨਹੀਂ ਬਣਦੀ ਤਾਂ ਥੱਲੇ ਵਾਲੇ ਸੰਗਠਨ ਤੁਹਾਡੀ ਸਭਾ ਬਣਨੀ ਹੈ। ਤੋ ਇਸ ਲਈ ਕਾਂਗਰਸ ਦਾ ਕਲੇਸ਼ ਜਿਹੜਾ ਜੱਗ ਜਾਹਰ ਹੈ ਤੇ ਉਹ ਤੁਹਾਨੂੰ ਵੋਟਾਂ ਤੋਂ ਪਹਿਲਾਂ ਵੀ ਦਿਖ ਰਿਹਾ। ਭੁਪੇਸ਼ ਬਘੇਲ ਤੂੰ ਨਹੀਂ ਜੱਫੀ ਪਵਾ ਸਕੇ ਜੀ,
ਜੀ
ਸਵਾਲ ਤਾਂ ਭੁਪੇਸ਼ ਬਘੇਲ ਤੇ ਵੀ ਹੈ, ਪ੍ਰਤਾਪ ਬਾਜਵਾ ਤੇ ਵੀ ਸਵਾਲ ਹੈ, ਸਵਾਲ ਭਾਰਤ ਭੂਸ਼ਣ ਆਸੂ ਨਾਲ ਜਿਹੜੀ ਟੀਮ ਕੰਮ ਕਰ ਰਹੀ ਸੀ ਉਹਨਾਂ ਨੂੰ ਦਿਖਦਾ, ਉਹਨਾਂ ਨੂੰ ਲੱਗਦਾ ਸੀ। ਅਸਲ ਦੇ ਵਿੱਚ ਹੋਇਆ ਕਿ ਇਹ ਮੰਨਿਆ ਜਾ ਰਿਹਾ ਕਿ ਜਿਹੜੀ ਭਾਰਤ ਭੂਸ਼ਣ ਨਾਲ ਟੀਮ ਕੰਮ ਕਰ ਰਹੀ ਸੀ, ਚਰਨਜੀਤ ਚੰਨੀ ਐਂਡ ਰਾਣਾ ਗੁਰਜੀਤ ਪ੍ਰਗਟ ਸਿੰਘ, ਉਹਨਾਂ ਨੂੰ ਲੱਗਦਾ ਸੀ ਕਿ ਆਪਾਂ ਜਿੱਤ ਕੱਢ ਲਈਏ ਤੇ ਪ੍ਰਧਾਨਗੀ ਵੀ ਆਪਣੇ ਕੰਨੀ ਆ ਜੂਗੀ। ਉਹ ਇਸ ਲਾਲਚ ਚ ਕਿਸੇ ਹੋਰ ਨੂੰ ਬਣ ਨਹੀਂ ਲੈਣਾ ਚਾਹੁੰਦੇ ਸੀ। ਤੇ ਉੱਧਰ ਜੂਏ ਕਹਿੰਦੇ ਸੀ ਲੈ ਦੇਖ ਲਓ ਫਿਰ ਨਜ਼ਾਰਾ, ਹੁਣ ਅਗਲੇ ਕਹਿਣਗੇ ਕਿ ਲਓ ਸਵਾਦ। ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਸਵਾਦ ਇੱਧਰ ਆਇਆ ਕਿ ਸਵਾਦ ਸਾਨੂੰ, ਅਗਲੇ ਕਹਿਣਗੇ ਵੀ ਹਾਰੇ ਤਾਂ ਤੇਰੀ ਪ੍ਰਧਾਨਗੀ ਜੇ
ਜੀ
ਪੰਜਾਬ ਤੋਂ ਪਾਰਟੀ ਦਾ ਪ੍ਰਧਾਨ ਤਾਂ ਰਾਜਾ ਵੜਿੰਗ ਗਿਆ, ਵਿਰੋਧੀ ਧਿਰ ਦਾ ਲੀਡਰ ਤਾਂ ਪ੍ਰਤਾਪ ਬਾਜਵਾਈ ਹੈ।
ਜੀ
ਤੇ ਅਗਲੇ ਕਹਿੰਦੇ ਜੀ ਵੜਿੰਗ ਸਾਹਿਬ ਘਰੇ ਗਏ ਸੀ ਜੀ ਤੇ ਭਾਰਤ ਭੂਸ਼ਣ ਆਸ਼ੂ ਘਰੇ ਨਹੀਂ ਮਿਲੇ। ਬਈ ਅੱਜ ਦੀ ਤਰੀਕ ਚ ਤੁਸੀਂ ਸਾਂਝੀ ਸੀਰੀ ਵੀ ਘਰੇ ਬੁਲਾਉਣਾ ਹੋਵੇ, ਕਿਸੇ ਡਰਾਈਵਰ ਨੇ ਵੀ ਤੁਹਾਡੇ ਘਰੇ ਆਉਣਾ ਹੋਵੇ, ਇੱਕ ਦੂਏ ਨੂੰ ਫੋਨ ਕਰਕੇ ਪੁੱਛ ਕੇ ਆਉਂਦੇ ਆ ਕਿ ਸਾਹਿਬ ਘਰੇ ਹੋ,
ਜੀ
ਤੇ ਦੋ ਲੀਡਰਾਂ ਨੇ ਮਿਲਣਾ ਹੋਵੇ ਤੇ ਆਪਸੀ ਤਾਲਮੇਲ ਹੀ ਨਾ ਹੋਊਗਾ ਤੇ ਬਿਨਾਂ ਤਾਲਮੇਲ ਤੋਂ ਘਰੇ ਆ ਗਏ। ਇਸੇ ਤਰ੍ਹਾਂ ਬੈਂਸ ਕਹਿੰਦੇ ਜੀ ਘਰੇ ਆ ਕੇ ਮੁੜ ਗਏ ਕਿ ਮਿਲਿਆ ਨਹੀਂ, ਮਤਲਬ ਅਗਲਾ ਕਹਿੰਦਾ ਵੀ ਮੇਰੇ ਮੈਂ ਕਿਹੜਾ ਤੈਨੂੰ ਘਰੇ ਬੁਲਾਇਆ, ਅੱਜ ਬਕਾਇਦਾ ਤੌਰ ਤੇ ਭਾਰਤ ਭੂਸ਼ਣ ਆਜੂ ਕਹੀ ਜਾਂਦਾ ਕਿ ਮੈਂ ਬੈਂਸ ਨੂੰ ਘਰੇ ਥੋੜਾ ਬੁਲਾਇਆ ਸੀ, ਜਿਵੇਂ ਕਾਗਜ਼ ਦਾਖਲ ਕਰਨ ਆ ਗਿਆ ਉਹ ਚੋਣ ਪ੍ਰਚਾਰ ਵੀ ਜਾਂਦਾ। ਇਹਦਾ ਮਤਲਬ ਤੁਹਾਡੀ ਈਗੋ ਹਾਰ ਕੇ ਵੀ ਨਹੀਂ ਜਾ ਰਹੀ।
ਜੀ
ਇਹ ਸਾਰੀ ਸਥਿਤੀ ਨੇ, ਇਹ ਕਾਂਗਰਸ ਦੀ ਸਮੁੱਚੀ ਈਗੋ ਆ, ਇਕੱਲੀ ਭਾਰਤ ਭੂਸ਼ਣ ਆਜੂ ਦੀ ਈਗੋ ਨਹੀਂ।
ਜੀ
ਤੇ ਉਹਦਾ ਨਜ਼ਾਰਾ ਭਾਈ ਮੈਂ ਹਰਿਆਣਾ ਚ ਆਪਾਂ ਦੇਖ ਕੇ ਰਿਹਾ ਨਾ, ਹੁੱਡਾ ਉਹਦੀ 2 ਵਾਰ ਸਰਕਾਰ ਬਣ ਗਈ ਬਣ ਗਈ ਬਣ ਗਈ ਤਾਂ ਵੀ ਨਹੀਂ ਆਈ, ਤੇ ਅਜੇ ਤੱਕ ਸਰਕਾਰ ਬਣੀ ਨੂੰ ਇੰਨਾ ਸਮਾਂ ਲੰਘ ਚੱਲਿਆ, ਅਜੇ ਤੱਕ ਉੱਥੇ ਵਿਰੋਧੀ ਧਿਰ ਦਾ ਲੀਡਰ ਨਹੀਂ ਚੁਣ ਸਕੀ ਕਾਂਗਰਸ ਆਪਣਾ।
ਜੀ
ਇਸ ਲਈ ਕਾਂਗਰਸ ਦਾ ਕਾਟੋ ਕਲੇ ਦੇਸ਼ ਪੱਧਰ ਤੇ ਵੀ ਤੇ ਸੂਬਾਈ ਪੱਧਰ ਤੇ ਇੰਨਾ ਹੋ ਗਿਆ ਕਿ ਉਹਨਾਂ ਨੂੰ ਆਪਸ ਸਮੇਟਣਾ ਔਖਾ। ਤੇ ਇਸ ਲਈ ਵੀ ਪ੍ਰਧਾਨ ਤਾਂ 2027 ਤੋਂ ਪਹਿਲਾਂ ਬਦਲਿਆ ਹੀ ਜਾਣਾ, ਤੇ ਜੇ ਸਾਰੇ ਕੰਮ ਲਟਕ ਕੇ ਕਰਦੇ ਹੋ ਸਕਦਾ ਪ੍ਰਧਾਨ ਵੀ 6 ਮਹੀਨੇ ਲਟਕਾ ਕੇ ਬਦਲ ਲੈਣ, ਪਰ ਬਦਲਣਗੇ ਜ਼ਰੂਰ।
ਜੀ
ਤੇ ਰਾਜਾ ਵੜਿੰਗ ਜਾਊਗਾ ਜ਼ਰੂਰ, ਕਿਉਂਕਿ ਉਹਦੀ ਥਾਂ ਤੇ ਆਊਗਾ ਕਿਹੜਾ, ਕੋਈ ਅਜਿਹਾ ਲੀਡਰ ਕਾਂਗਰਸ 'ਚ ਅਜੇ ਪੰਜਾਬ 'ਚ ਦਿਖਦਾ ਨਹੀਂ ਜਿਹੜਾ ਸਾਰਿਆਂ ਨੂੰ ਇਕੱਠਿਆਂ ਬਿਠਾ ਲਵੇ।
ਜੀ ਦੀਪਕ ਜੀ, ਅੱਛਾ ਇਹ ਦੱਸਿਓ, ਰੀਲਾਂ ਵਾਲੇ ਮੰਤਰੀਆਂ ਤੋਂ ਦੇਸ਼ ਵਾਸੀ ਹੁਣ ਨਾਰਾਜ਼ ਹੋਣ ਲੱਗੇ ਨੇ। ਵੈਸੇ ਪਿਛਲੇ ਸਾਲਾਂ ਜਦੋਂ ਤਾਂ ਸੋਸ਼ਲ ਮੀਡੀਆ ਦਾ ਪਸਾਰ ਹੋਇਆ, ਅਸੀਂ ਕੈਨੇਡਾ 'ਚ ਵੀ ਇਹ ਚੀਜ਼ ਵੇਖੀ ਆ ਕਿ ਸਾਰੀ ਸਿਆਸਤ ਨਾ ਇਹੋ ਜਿਹੀ ਚੀਜ਼ਾਂ 'ਚ ਲਿਪਤ ਹੋ ਗਈ ਕਿ ਮਾੜੀ ਜੀ ਬਸ ਕੋਈ ਇਹੋ ਜਿਹੀ ਗੱਲ ਕਰੋ ਜਿਹਦੇ ਨਾਲ ਇੱਕ ਵੀਡੀਓ ਕਲਿੱਪ ਬਣ ਜਾਵੇ, ਸੋਸ਼ਲ ਮੀਡੀਆ 'ਤੇ ਹੋ ਜਾਵੇ ਬੱਲੇ ਬੱਲੇ, ਬਾਕੀ ਕੰਮ ਬਾਅਦ 'ਚ ਵੇਖਾਂਗੇ। ਪਰ ਹੁਣ ਜਿਹੜਾ ਲੋਕਾਂ ਦਾ ਓਪੀਨੀਅਨ ਹੈ, ਲੋਕ ਰਾਏ ਅਜਿਹੇ ਮੰਤਰੀਆਂ ਦੇ ਉਲਟ ਹੋ ਰਹੀ ਹੈ, ਦੱਸਿਓ ਇਹਦੇ ਬਾਰੇ।
ਬਿਲਕੁਲ ਵਿਜੇ ਜੀ, ਅੱਜ ਕੱਲ੍ਹ ਸਾਰੀ ਲੀਡਰਸ਼ਿਪ, ਸਾਰੀ ਰਾਜਨੀਤੀ, ਸਾਰਾ ਮਾਮਲਾ ਲੈ ਦੇ ਕੇ ਰੀਲਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਕੇਂਦਰਿਤ ਹੋ ਗਿਆ। ਧਰਾਤਲ ਤੇ ਲੀਡਰ ਉਤਰ ਕੇ ਰਾਜੀ ਨੇ, ਹਰ ਘਟਨਾ ਤੇ ਬਿਆਨ ਦੇ ਦਿਓ, ਟਿੱਪਣੀ ਦੇ ਦਿਓ, ਆਪਣੀ ਵੀਡੀਓ ਪਾ ਦਿਓ, ਸੋਸ਼ਲ ਮੀਡੀਆ ਤੇ ਲਾਈਵ ਹੋ ਜਾਓ, ਬਸ ਇੰਨਾ ਕਿਹਾ। ਇੱਥੋਂ ਤੱਕ ਵੀ ਚੱਲੀ ਜਾਂਦਾ ਠੀਕ ਹੈ। ਮੈਂ 3 ਘਟਨਾ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਮੈਂ ਅਨਿਲ ਜੈਨ ਹੋਰਾਂ ਦਾ ਲੇਖ ਪੜ੍ਹ ਰਿਹਾ ਸੀਗਾ, ਰੈਗੂਲਰ ਪਾਠਕ ਹਾਂ ਮੈਂ ਉਹਨਾਂ ਦੇ ਲੇਖ, ਬਾ ਕਮਾਲ ਹੁੰਦੇ ਨੇ। ਉਹਨਾਂ ਦੀ ਇੱਕ ਟਿੱਪਣੀ ਉਹ ਮੈਨੂੰ ਬੜੀ ਲੱਗੀ ਤੇ ਜਿਹਦੇ ਆਧਾਰ ਤੇ ਮੈਂ ਗੱਲ ਕਰ ਰਿਹਾ। ਕਹਿੰਦੇ ਕਿ ਰੀਲਾਂ ਵਾਲੇ ਮੰਤਰੀਆਂ ਨਾਲ ਨਾਰਾਜ਼ਗੀ,
ਜੀ
ਕਹਿੰਦੇ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਮਹਿਸੂਸ ਕੀਤਾ ਜਾਂ ਨਹੀਂ, ਪਰ ਕਿਸੇ ਵੀ ਹਾਲਤ ਤੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਵੱਧ ਰਹੀ ਹੈ। ਮਤਲਬ ਇੱਕ ਆਮ ਵਰਤਾਰੇ ਤਾਂ ਠੀਕ ਹੈ, ਤੁਸੀਂ ਹਾਦਸਾ ਘਟਨਾ ਵੀ ਨਹੀਂ ਦੇਖਦੇ ਕਿ ਇੱਥੇ ਮੈਨੂੰ ਰੀਲ ਬਣਾਉਣੀ ਚਾਹੀਦੀ ਹੈ ਕਿ ਨਹੀਂ।
ਜੀ
ਲੋਕ ਸੋਸ਼ਲ ਮੀਡੀਆ ਉੱਤੇ ਇਸ ਨੂੰ ਠੀਕ ਨਹੀਂ ਮੰਨ ਰਹੇ, ਉਹ ਚਾਹੁੰਦੇ ਹਨ ਕਿ ਮੰਤਰੀ ਫੈਸਲਾਕੁਨ ਕਾਰਵਾਈ ਕਰਨ ਤੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਲੋਕ ਉਹਨਾਂ ਦੀਆਂ ਰੀਲਾਂ ਨਹੀਂ ਦੇਖਣਾ ਚਾਹੁੰਦੇ। ਭਾਜਪਾ ਸਮਰਥਕ ਵੀ ਇਸ ਦੀ ਆਲੋਚਨਾ ਕਰਨ ਲੱਗ ਪਏ ਹਨ। ਇਸ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਿਸ਼ਾਨੇ ਤੇ ਹਨ, ਜਦੋਂ ਉਹ ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਰੀਲ ਬਣਾਈ ਗਈ ਜਿਹੜੀ ਕਾਫੀ ਚਰਚਾ 'ਚ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਨਿਸ਼ਾਨੇ ਉੱਤੇ ਰਹੇ ਸਨ, ਜਦੋਂ ਬਾਲਾਸੋਰ ਰੇਲ ਹਾਦਸੇ ਦੌਰਾਨ ਉਹਨਾਂ ਨੇ ਰੀਲ ਬਣਾਈ ਸੀ। ਪਿਛਲੇ ਦਿਨੀ ਰੇਲ ਹਾਦਸਾ ਹੁੰਦਾ, ਉਹਦੇ 'ਚ 297 ਲੋਕ ਮਾਰੇ ਜਾਂਦੇ ਨੇ ਤੇ ਰੇਲਵੇ ਮੰਤਰੀ ਸਾਡਾ ਉੱਥੇ ਰੀਲ ਬਣਾਉਂਦਾ। ਅਹਿਮਦਾਬਾਦ ਜਹਾਜ਼ ਹਾਦਸਾ ਹੁੰਦਾ 275 ਲੋਕ ਮਾਰੇ ਜਾਂਦੇ ਨੇ ਤੇ ਸਾਡਾ ਹਵਾਬਾਜ਼ੀ ਮੰਤਰੀ ਉੱਥੇ ਰੀਲ ਬਣਾ ਰਿਹਾ।
ਜੀ
ਇਸੇ ਤਰ੍ਹਾਂ ਨਰਿੰਦਰ ਮੋਦੀ ਜੀ ਦੀਆਂ ਫੋਟੋਆਂ ਰੀਲਾਂ ਇਸ ਅਹਿਮਦਾਬਾਦ ਤੱਕ ਨਹੀਂ, ਹਰ ਥਾਂ ਉਹਨਾਂ ਦੀਆਂ ਆਪਾਂ ਦੇਖੀਆਂ ਨੇ ਕਿ ਉਹ ਫਰੇਮ 'ਚ ਨਾ ਕੋਈ ਆ ਜਾਵੇ, ਹੋਰ ਕੋਈ ਨੇੜੇ ਨਾ ਜਾਵੇ। ਜਨਾਬ, ਜੇ ਰੇਲ ਮੰਤਰੀ ਨੇ ਰੇਲ ਹਾਦਸੇ ਦੇ ਘਟਨਾ ਦੇ ਉੱਤੇ ਰੀਲ ਬਣਾਉਣ ਦੀ ਬਜਾਏ ਜ਼ਿੰਮੇਵਾਰੀ ਲਈ ਹੁੰਦੀ ਹੈ ਨਾ,
ਜੀ
ਜੇ ਹਵਾਬਾਜ਼ੀ ਮੰਤਰੀ ਨੇ, ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਹਵਾਈ ਹਾਦਸੇ ਦੀ ਘਟਨਾ ਦੀ ਰੀਲ ਦੀ ਬਜਾਏ ਜ਼ਿੰਮੇਵਾਰੀ ਲਈ ਹੁੰਦੀ, ਜੇ ਪਹਿਲਗਾਮ ਹਮਲੇ ਦੇ ਵਿੱਚ, ਪੁਲਵਾਮਾ ਹਮਲਿਆਂ ਦੇ ਵਿੱਚ ਕੇਂਦਰ ਸਰਕਾਰ ਨੇ ਜ਼ਿੰਮੇਵਾਰੀ ਲਈ ਹੁੰਦੀ, ਤਾਂ ਤੁਹਾਨੂੰ ਰੀਲਾਂ ਬਣਾਉਣ ਦੀ ਲੋੜ ਨਹੀਂ ਪੈਂਦੀ। ਜ਼ਿੰਮੇਵਾਰੀ ਲਓ ਜਿਹਦੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ।
ਜੀ ਬਿਲਕੁਲ, ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ,
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
ਥੈਂਕ ਯੂ ਜੀ।